ਜੀ ਭਗਵੰਤ ਮਾਨ ਜੀ, ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਤੁਸੀਂ, ਤੁਹਾਡੀ ਪਾਰਟੀ ਤੀਜਾ ਫਿਰ ਪੰਜਾਬ ਚ ਕਾਮਯਾਬ ਹੋਇਆ ਇਸ ਵਾਰ। ਪੰਜਾਬ ਦੇ ਰੈਵਨਿਊ ਦੀ ਗੱਲ ਕਰਨੀ ਚਾਹੁੰਦਾ ਮੈਂ, ਸਟੇਟ ਨੂੰ ਕਿੰਨੇ ਹਜ਼ਾਰ ਕਰੋੜ ਇੱਕ ਸਾਲ ਚ ਆਮਦਨ ਹੁੰਦੀ ਆ, ਇਹ ਤਾਂ ਸਾਨੂੰ ਪਤਾ ਵੀ 1 ਲੱਖ ਕਰੋੜ ਤੋਂ ਵੀ ਜ਼ਿਆਦਾ ਪੰਜਾਬ ਸਿਰ ਕਰਜ਼ਾ, ਤੇ ਵਾਰ ਵਾਰ ਤੁਹਾਡੀਆਂ ਰੈਲੀਆਂ ਚ ਮੈਂ ਬਿਆਨ ਵੀ ਸੁਣਦਾ, ਤੇ ਉਹਦੇ ਚ ਅਕਸਰ ਕਿਹਾ ਜਾਂਦਾ ਵੀ ਆਹ ਸਕੀਮ ਲਾ ਦਿੱਤੀ, ਆਟਾ ਦਾਲ ਦੇਤਾ ਜੀ, ਪੰਜਾਬ ਨੂੰ ਭਿਖਾਰੀ ਬਣਾਇਆ ਜਾ ਰਿਹਾ, ਜਿਹੜੀਆਂ ਸਬਸਿਡੀਜ਼ ਦਿੱਤੀਆਂ ਜਾ ਰਹੀਆਂ ਉਹਨਾਂ ਕਰਕੇ ਪੰਜਾਬ ਸਿਰ ਕਰਜ਼ਾ ਚੜਿਆ, ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਗਿਆ। ਪਰ ਜਦ ਮੈਂ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਪੇਜ ਦੇਖਦਾ, ਉਹਦੇ ਚ ਇਹ ਮੈਨਸ਼ਨ ਆ ਵੀ ਅਸੀਂ ਵੀ ਆਹ ਸਬਸਿਡੀ ਦੇਵਾਂਗੇ, ਅਸੀਂ ਵੀ ਆਹ ਕਰਾਂਗੇ, ਇਸ ਚੀਜ਼ ਤੋਂ 2 ਗੁਣਾ ਕਰਾਂਗੇ, ਇਸ ਚੀਜ਼ ਤੋਂ 3 ਗੁਣਾ ਕਰਾਂਗੇ। ਪੰਜਾਬ ਕਿੰਨੀ ਆਮਦਨ ਹੁੰਦੀ ਆ ਤੇ ਕਿੰਨਾ ਆਪਾਂ ਖਰਚਾ ਕਰਦੇ ਹਾਂ ਤੇ ਕਿੰਨਾ ਕਰਜ਼ਾ ਹੋਰ ਚੜੂਗਾ ਜੇ ਆਪਾਂ ਉਹ ਸਬਸਿਡੀਆਂ ਉਦਾਂ ਦੀਆਂ ਉਦਾਂ ਜਾਰੀ ਰੱਖਦੇ।
ਹਾਂ, ਬਹੁਤ ਅੱਛਾ ਕੁਐਸਚਨ ਹੈ ਤੁਹਾਡਾ, ਬਹੁਤ ਹੀ ਅੱਛਾ ਕੁਐਸਚਨ ਹੈ। ਦੇਖੋ, ਜਿਹੜੀ ਖੇਤੀ ਦੀ ਸਬਸਿਡੀ ਹੈ ਉਸ ਪੂਰੀ ਦੁਨੀਆ 'ਚ ਚੱਲ ਰਹੀ ਹੈ, ਬਿਲਕੁਲ ਜਾਰੀ ਰਹੂਗੀ, ਕਿਉਂਕਿ ਕਿਸਾਨ ਤਾਂ ਆਲਰੇਡੀ ਜਿਹੜਾ ਉਹ ਸੁਸਾਈਡ ਕਰ ਰਿਹਾ ਹੈ। ਬਿਲਕੁਲ ਜਾਰੀ ਰਹੂਗੀ, ਸਾਡੇ ਕੋਲ ਪੂਰਾ ਬਲੂ ਪ੍ਰਿੰਟ ਦਾ ਤਿਆਰ ਹੈ ਕਿ ਕਿਸ ਤਰ੍ਹਾਂ ਬਿਜਲੀ ਜਿਹੜੀ ਉਹ ਫ੍ਰੀ ਚੱਲਦੀ ਰਹੂਗੀ, ਉਹਦੇ ਤਰੀਕੇ ਜਿਹੜੇ ਨੇ ਉਹ ਕਿਹੜੇ ਹੋਰ ਵਧੀਆ ਨੇ ਉਹ ਵੀ ਕਰਾਂਗੇ। ਨੰਬਰ 2 ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਾਂਗੇ, ਬੈਂਕਾਂ ਨਾਲ ਗੱਲ ਕਰਾਂਗੇ ਕਿ ਨਹੀਂ ਹੈਗੀ ਹੁਣ ਉਹਨਾਂ ਕੋਲੇ, ਉਹ ਸੁਸਾਈਡ ਕਰ ਰਹੇ। ਅਸੀਂ ਸਰ ਛੋਟੂ ਰਾਮ ਐਕਟ ਲਾਗੂ ਕਰਾਂਗੇ। ਸਰ ਛੋਟੂ ਰਾਮ ਐਕਟ ਕੀ ਕਹਿੰਦਾ? ਸਰ ਛੋਟੂ ਰਾਮ ਐਕਟ ਕਹਿੰਦਾ, ਜਿਹੜਾ ਕਿ ਹਰਿਆਣੇ 'ਚ ਲਾਗੂ ਹੈ, ਸਰ ਛੋਟੂ ਰਾਮ ਐਕਟ ਕਹਿੰਦਾ ਕਿ ਜੇ ਟਰੈਕਟਰ ਲੈ ਲਿਆ ਕਿਸ਼ਤਾਂ ਤੇ, ਜ਼ਮੀਨ ਦੇ ਨੰਬਰ ਦੇ ਕੇ ਟਰੈਕਟਰ ਲੈ ਲਿਆ, ਕੱਲ ਨੂੰ ਉਹਦੇ ਤੋਂ ਕੋਈ ਅਜਿਹੀ ਪ੍ਰੋਬਲਮ ਆ ਗਈ ਫਸਲ ਨਾਲ ਤੇ ਕੀ ਜਾਂ ਕੋਈ ਹੋਰ ਘਾਟਾ ਪੈ ਗਿਆ ਤੇ ਟਰੈਕਟਰ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ, ਜਿਹੜੀ ਬੈਂਕ ਹੈ ਉਹ ਟਰੈਕਟਰ ਲੈ ਜੇ, ਉਹ ਟਰੈਕਟਰ ਨੂੰ ਆਉਂਦਾ ਜਿਵੇਂ ਮਰਜ਼ੀ ਉਹਨੂੰ ਸੈਕਿੰਡ ਹੈਂਡ ਵੇਚ ਦੇ ਜਾਂ ਵਟੈਵਰ, ਪਰ ਜ਼ਮੀਨ ਨਹੀਂ ਜਾ ਸਕਦੀ ਉਹਦੇ 'ਚ, ਜਿਹੜੀ ਜ਼ਮੀਨ ਦੇ ਨੰਬਰ ਨੇ ਉਹਦੇ ਨਾਲ ਖੁਦਕੁਸ਼ੀਆਂ ਜਾਂਦੀਆਂ ਨੇ ਕਿ ਉਹਨੂੰ ਇਹ ਲੱਗਦਾ ਕਿ ਮੇਰੀ ਜ਼ਮੀਨ ਗਈ, ਕਿਉਂਕਿ ਜ਼ਮੀਨ ਨੂੰ ਮਾਂ ਕਿਹਾ ਜਾਂਦਾ ਕਿਸਾਨ ਦੀ। ਸਰ ਛੋਟੂ ਰਾਮ ਐਕਟ ਹੋਊਗਾ ਜੀ। ਨੰਬਰ 2 ਉੱਤੇ ਅਸੀਂ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਾਂਗੇ। ਹਾਲਾਂਕਿ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਹਨੂੰ ਸਟੇਟ ਲਾਗੂ ਨਹੀਂ ਕਰ ਸਕਦੀ, ਇਹ ਸੈਂਟਰ ਕਰ ਸਕਦਾ, ਪਰ ਅਸੀਂ ਕੀ ਕਰਾਂਗੇ, ਜਿਹੜੀ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਜਿੰਨੀ ਜਿਹੜੀ ਸਵਾਮੀਨਾਥਨ ਕੀ ਕਹਿੰਦਾ ਕਿ ਜੇ 10,000 ਰੁਪਇਆ ਲੱਗਿਆ ਕਿਸੇ ਫਸਲ ਨੂੰ ਪਾਲਣ ਤੇ, ਤੁਹਾਨੂੰ ਘੱਟੋ ਘੱਟ 15,000 ਰੁਪਇਆ ਮਿਲਣਾ ਚਾਹੀਦਾ ਉਸ ਫਸਲ ਦਾ ਜਿਹੜਾ ਇਨਕਮ 150%। ਫਰਜ ਕਰ ਲੋ 10,000 ਖਰਚ ਹੋਇਆ ਤੇ ਸੈਂਟਰ ਨੇ, ਕਿਉਂਕਿ MSP ਸੈਂਟਰ ਨੇ ਕਰਨੀ ਹੁੰਦੀ ਹੈ, 12,000 ਰੁਪਇਆ ਦਾ MSP ਡਿਕਲੇਅਰ ਕੀਤੀ, ਤਾਂ ਜਿਹੜਾ ਮਾਰਜਿਨ ਹੈ MSP ਤੇ ਸਵਾਮੀਨਾਥਨ ਦੀ ਰਿਕਮੈਂਡੇਸ਼ਨ ਦੇ ਵਿੱਚ 3,000 ਹੈ, ਤਾਂ ਉਹ 3,000 ਅਸੀਂ ਬੋਨਸ ਦੇ ਸਕਦੇ ਹਾਂ ਸਟੇਟ ਗੌਰਮੈਂਟ ਵੱਲੋਂ ਦੇਵਾਂਗੇ ਸਵਾਮੀਨਾਥਨ ਦੇ। ਤਾਂ ਸੈਂਟਰ ਚ ਆ ਗਏ, ਉਦੋਂ ਅਸੀਂ ਦੇਖ ਲਾਂਗੇ ਉਦੋਂ ਅਸੀਂ ਫੈਸਲਾ ਕਰ ਲਾਂਗੇ। ਨੰਬਰ 2, ਪੈਸਾ ਕਿੱਥੋਂ ਆਊਗਾ ਮੈਂ ਦੱਸ ਦਿੰਦਾ, ਦਿੱਲੀ ਚ ਪੈਸਾ ਕਿੱਥੋਂ ਆਇਆ, 20,000 ਲੀਟਰ ਪਾਣੀ ਫ੍ਰੀ ਹੈ, 20,000 ਲੀਟਰ ਪਾਣੀ ਫ੍ਰੀ, ਨਾਲ ਇਹ ਵੀ ਸ਼ਰਤ ਹੈ 20,000 ਲੀਟਰ ਤੋਂ 1 ਵੀ ਲੀਟਰ ਅੱਗੇ ਹੋ ਗਿਆ ਸਾਰੇ ਦੇ ਪੈਸੇ ਦੇਣੇ ਪੈਣਗੇ। ਤਾਂ ਲੋਕਾਂ ਨੇ ਕੰਜਪਸ਼ਨ ਘਟਾ ਰੱਖੀ ਹੈ, 20,000 ਦੇ ਵਿੱਚ 35% ਕੰਜਪਸ਼ਨ ਵੱਧ ਗਈ, ਅਕਾ ਘੱਟ ਗਈ ਦਿੱਲੀ ਦੀ, ਜਲ ਬੋਰਡ ਜਿਹੜਾ ਹਮੇਸ਼ਾ ਘਾਟੇ ਚ ਹੁੰਦਾ ਸੀ ਉਹ ਫਾਇਦੇ ਚ ਆ ਗਿਆ ਪਹਿਲੀ ਵਾਰ। ਸੋ ਦਿੱਲੀ ਦੇ ਵਿੱਚ 5 ਓਵਰਬ੍ਰਿਜ ਬਣਾਏ, ਲੇਟੈਸਟ ਡਿਜ਼ਾਈਨ ਬਣਵਾਏ, ਜੰਗ ਇੰਜੀਨੀਅਰ ਤੋਂ 350 ਕਰੋੜ ਰੁਪਇਆ ਬਚ ਗਿਆ, ਜਿਹੜਾ ਐਸਟੀਮੇਟ ਪੁਰਾਣੀ ਸਰਕਾਰਾਂ ਲਾਇਆ ਸੀ ਉਹ 350 ਕਰੋੜ ਨਾਲ ਦਿੱਲੀ ਦੇ ਸਰਕਾਰੀ ਹਸਪਤਾਲ ਸਾਰਾ ਇਲਾਜ ਫ੍ਰੀ ਕਰਤਾ ਜੀ ਸਾਰੇ ਵਾਸਤੇ, ਨਾਲੇ ਕੋਈ ਇਹ ਨੀ ਆ ਕਿ ਦਿੱਲੀ ਦਾ ਵਸਨੀਕ ਹੋਵੇ ਭਾਵੇਂ ਅਮੀਰ ਹੈ ਗਰੀਬ, ਚਲਾਓ ਸਰਕਾਰੀ ਹਸਪਤਾਲ ਚਲਾ ਜੂਗੀ। ਸੋ ਜਦੋਂ ਲੀਕੇਜ ਬੰਦ ਹੋ ਜੂਗੀ ਬਹੁਤ ਮੰਨੀ ਆ ਜੂਗੀ, ਸਰਕਾਰਾਂ ਕੋਲ ਨੀਤੀਆਂ ਦੀ ਕਮੀ ਨੀ, ਉਹਦੇ ਵਿੱਚ ਵੀ ਬਹੁਤ ਕਾਬਲ ਅਫਸਰ ਹੈਗੇ ਨੇ, ਨੀਤੀਆਂ ਦੀ ਕੋਈ ਕਮੀ ਨੀ, ਨੀਅਤ ਦੀ ਕਮੀ ਹੈ, ਨੀਤਾਂ ਮਾੜੀਆਂ ਨੇ ਇਹਨਾਂ ਦੀਆਂ। ਸੋ ਇਸ ਕਰਕੇ ਲੀਕੇਜ ਬੰਦ ਕਰਾਂਗੇ, ਕਰਪਸ਼ਨ ਬੰਦ ਕਰਾਂਗੇ। ਐਕਸਾਈਜ਼ ਜਿਹੜੀ ਹੈ ਉਹ ਤਾਮਿਲਨਾਡੂ ਦੀ 20,000 ਕਰੋੜ ਹੈ, ਸਾਡੇ ਪੰਜਾਬ ਦੀ 5,000 ਕਰੋੜ ਹੈ, ਸਾਰਾ ਪੈਸਾ ਜਿਹੜਾ ਐਕਸਾਈਜ਼ ਦਾ ਮਜੀਠੇ ਕੋਲ ਜਾ ਰਿਹਾ ਹੈ, ਰੇਤੀ ਦਾ ਪੈਸਾ ਜਾ ਰਿਹਾ ਹੈ, ਟਰਾਂਸਪੋਰਟ ਇਹ ਖਾ ਕੇ ਸਾਰੀ। ਸੋ ਇੱਥੋਂ ਪੈਸਾ ਜਿਹੜੀ ਦਿੱਲੀ ਦੇ ਵਿੱਚ 32-33 ਚੀਜ਼ਾਂ ਤੇ ਇਸ ਬਜਟ ਦੇ ਵਿੱਚ ਵੈਨ ਜਿਹੜਾ ਵੈਲਿਊ ਐਡਡ ਟੈਕਸ ਜਿਹੜਾ ਹੈਗਾ ਉਹ 12.5% ਤੋਂ ਘਟਾ ਕੇ 5% ਕਰਤਾ, ਫਿਰ ਵੀ ਦਿੱਲੀ ਦੇ ਵਿੱਚ ਟੈਕਸ ਘਟਾ ਕੇ ਵੀ 1,000 ਕਰੋੜ ਕੁਲੈਕਸ਼ਨ ਵੱਧ ਗਈ। ਵਪਾਰੀ ਕਹਿੰਦਾ ਮੈਨੂੰ ਮਾਹੌਲ ਦੇ ਦਿਓ, ਮੇਰੇ ਘਰੇ ਪੁਲਿਸ ਨਾ ਆਵੇ, ਮੇਰੇ ਘਰੇ ਇੰਸਪੈਕਟਰ ਨਾ ਆਵੇ, ਛਾਪੇ ਨਾ ਪੈਣ ਮੇਰੇ ਕੋਲ ਬੇਲੋੜੇ, ਤੇ ਮੈਂ ਇਮਾਨਦਾਰ ਦੇ ਟੈਕਸ ਦੇਣ ਨੂੰ ਤਿਆਰ ਹਾਂ। ਤੁਸੀਂ ਅਮਰੀਕਾ ਚ ਬੈਠੇ ਹੋ, ਤੁਸੀਂ ਟੈਕਸ ਦਿੰਦੇ ਹੋ ਕਿਉਂਕਿ ਤੁਹਾਨੂੰ ਪਤਾ ਇਸ ਗੱਲ ਦਾ ਵਿਸ਼ਵਾਸ ਹੈ ਕਿ ਟੈਕਸ ਸਾਡੇ ਤੇ ਆਜੂਗਾ ਵਾਪਸ, ਹਸਪੀਟਲ ਦੇ ਰੂਪ ਚ, ਸੜਕਾਂ ਦੇ ਰੂਪ ਚ, ਸਕੂਲਾਂ ਦੇ ਰੂਪ ਚ। ਇਹ ਵਿਸ਼ਵਾਸ ਪੈਦਾ ਕਰਨਾ ਪਊਗਾ ਕਿ ਲੋਕ ਇਹ ਕਹਿਣ ਕਿ ਅਸੀਂ ਟੈਕਸ ਦਿੰਦੇ ਹਾਂ ਕਿਉਂਕਿ ਇਹ ਟੈਕਸ ਸਾਡੇ ਤੇ ਵਾਪਸ ਆਊਗਾ, ਉਹ ਤਾਂ ਹੋਊਗਾ ਜੀ ਇਮਾਨਦਾਰ ਸਰਕਾਰਾਂ ਹੋਣਗੀਆਂ। ਸੋ ਸਾਰਾ ਬਲੂ ਪ੍ਰਿੰਟ ਤਿਆਰ ਹੈ। ਅਸੀਂ ਪੈਸੇ ਜਿਹੜੀਆਂ ਹੈਗਾ 1.25 ਲੱਖ ਨੀ ਹੁੰਦਾ, ਡੇਢ ਲੱਖ ਕਰੋੜ ਦੇ ਨੇੜੇ ਤੇੜੇ ਲੈ ਗਏ, ਬਟ ਕਰਪਸ਼ਨ ਬੰਦ ਤਾਂ ਵਰਬਲ ਆਰਡਰ ਨਾਲ ਹੀ ਹੋ ਸਕਦੀ ਹੈ, ਤਾਂ ਕਿ ਲੋਕਾਂ ਨੂੰ ਥੋੜਾ ਸਕੂਨ ਮਿਲੇ। ਉਸ ਤੋਂ ਬਾਅਦ ਕਲੈਕਸ਼ਨ ਵਧਾਵਾਂਗੇ, ਵਪਾਰੀਆਂ ਨੂੰ ਮਾਹੌਲ ਦੇ ਕੇ ਲੋਕਾਂ ਨੂੰ ਕੰਮ ਤੇ ਲਾਵਾਂਗੇ, ਲੋਕ ਬਿਜ਼ੀ ਹੋਣ। ਤੁਸੀਂ ਦੱਸੋ ਤੁਹਾਡੇ ਕੰਟਰੀ ਦੇ ਵਿੱਚ ਸਭ ਤੋਂ ਵੱਧ ਰਸ਼ ਕਦੋਂ ਹੁੰਦਾ? ਸਵੇਰੇ 4 ਵਜੇ ਸੜਕਾਂ ਤੇ, ਕਿਉਂਕਿ ਲੋਕ ਕੰਮ ਤੇ ਜਾਂਦੇ ਆ, ਤੇ ਇੱਥੇ ਸਾਰੇ ਵਿਹਲੇ ਬੈਠੇ, ਸੜਕਾਂ ਤੇ ਬੈਠੇ ਗੁੰਡਾ ਤੇ ਬੈਠੇ ਆ। ਸੋ ਇਸ ਕਰਕੇ ਪਹਿਲਾ ਮਨ ਸ਼ੈਤਾਨੀ ਦਾ ਘਰ, ਉਸੇ ਚੋਂ ਕ੍ਰਾਈਮ ਨਿਕਲਦਾ, ਉਸੇ ਚ ਰੇਪ, ਉਸੇ ਚ ਨਸ਼ਾ, ਸਾਰਾ ਕੁਛ। ਇਹ ਬੇਰੁਜ਼ਗਾਰੀ ਦੀ ਜੜ ਹੈ, ਇਹਨੂੰ ਖਤਮ ਕਰਾਂਗੇ
ਜੀ। ਮੈਂ ਸਵਾਲ ਕਰਾਂਗਾ, ਬਲੂ ਪ੍ਰਿੰਟ ਦੀ ਗੱਲ ਕੀਤੀ ਆ, ਆਸਟ੍ਰੇਲੀਆ ਚ ਮੈਂ ਕੰਪੇਅਰ ਤਾਂ ਨੀ ਕਰਦਾ, ਪਰ ਜਦ ਵੀ ਚੋਣਾਂ ਲੜੀਆਂ ਜਾਂਦੀਆਂ, ਇੱਕ ਪਾਰਟੀ ਦੂਜੀ ਪਾਰਟੀ ਨੂੰ ਇਹੀ ਗੱਲ ਕਹਿੰਦੀ ਆ ਵੀ ਅਸੀਂ ਬਜਟ ਨੂੰ ਸਰਪਲਸ ਚ ਲੈ ਕੇ ਜਾਵਾਂਗੇ। ਉਹ ਤੁਸੀਂ ਕੁਛ ਕੁ ਉਦਾਹਰਨਾਂ ਬੜੀ ਖੂਬਸੂਰਤੀ ਨਾਲ ਦਿੱਤੀਆਂ ਕਿ ਸਰਪਲਸ ਬਜਟ ਕਿਵੇਂ ਲਿਆਂਦਾ ਜਾਊਗਾ, ਪਰ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਸਬਸਿਡੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ, ਉਹ ਸੁਣ ਕੇ ਥੋੜਾ ਜਿਹਾ ਔਖਾ ਵੀ ਲੱਗਦਾ। ਪਰ ਮੈਂ ਤੁਹਾਨੂੰ ਦੁਬਾਰਾ ਮੋੜ ਕੇ ਸਵਾਲ ਪੁੱਛਣਾ ਚਾਹੁੰਦਾ, ਪੰਜਾਬ ਐਜ਼ ਏ ਸਟੇਟ ਇੱਕ ਸਾਲ ਚ ਉਹਨੂੰ ਕਿੰਨਾ ਰੈਵਨਿਊ ਜਨਰੇਟ ਹੁੰਦਾ, ਕਿੰਨੇ 1000 ਕਰੋੜ ਆਮਦਨ ਹੁੰਦੀ ਹੈ?
40,000 ਕਰੋੜ ਦਾ ਬਜਟ ਹੈ ਜੀ, ਉਹ ਚ 5,000 ਕਰੋੜ ਦੀ ਸਬਸਿਡੀ ਬਿਜਲੀ ਦੀ ਹੈ, ਬਾਕੀ 8-10 ਸਕੀਮ ਦੀਆਂ ਨੇ। ਸੋ ਉਹ ਦੇਖੋ 8 ਸਕੀਮ ਬੰਦ ਨਹੀਂ ਕਰ ਸਕਦੇ ਜੀ, ਕੱਪੜਾ ਮਕਾਨ ਜਿਹੜਾ ਸਰਕਾਰ ਦੇ ਫਰਜ਼ ਨੇ, ਬਲਕਿ 8-10 ਸਕੀਮ ਦੇ ਵਿੱਚ ਕੀ ਹੈ ਕਿ 8-10 ਕੁਆਲਿਟੀ ਸੁਧਾਰਾਂਗੇ। ਹੁਣ ਗਲੀ ਸੜੀ ਕਣਕ ਦਿੰਦੇ ਆ, ਜਿਹੜੀ ਗਲ ਜਾਂਦੇ ਸੜ ਜਾਂਦੇ ਸੁੱਸੇ ਲੱਗਦੇ, ਕਹਿੰਦੇ ਗਰੀਬ ਬੰਦੇ ਨੂੰ ਪਸ਼ੂ ਵੀ ਨੀ ਖਾ ਸਕਦੇ ਉਹਨਾਂ ਨੂੰ। ਇਹ ਦੇਖੋ ਉਹਨਾਂ ਨੂੰ ਪਹਿਲਾਂ ਸਿਰ ਕਰਾਂਗੇ, ਉਹ ਆਪ ਕਹਿਣ ਲੱਗ ਜਾਣ ਅਸੀਂ ਨੀ ਲੈਣੀ ਜੀ ਕਣਕ, ਅਸੀਂ ਉਹ ਕਣਕ ਕਮਾਉਣ ਲੱਗ ਗਏ ਜੀ, ਅਸੀਂ ਆਪਣਾ ਆਟਾ ਤੇ ਦਾਲ ਕਮਾਉਣ ਲੱਗ ਗਏ। ਪਰ ਪਹਿਲਾਂ ਉਹਨਾਂ ਨੂੰ ਇਹਦੇ ਕਾਬਲ ਬਣਾਉਣਾ ਪਊਗਾ, ਠੀਕ ਹੈ ਨਾ? ਇਹ ਹੁਣ ਫਸਾਂ ਫਲਾਉਂਦੇ ਗਰੀਬਾਂ ਜਾ ਕੇ, ਕਈ ਆਮ ਆਦਮੀ ਪਾਰਟੀ ਆ ਗਈ, ਆਟੋ ਦਾਲ ਬੰਦ ਕਰ ਦੇਣਗੇ ਜੀ, ਇਹਦਾ ਬਿਜਲੀ ਬਿੱਲ ਲਾ ਦੇਣਗੇ ਜੀ। ਸੋ ਇਸ ਤਰ੍ਹਾਂ ਇਹ ਅਨਪੜ੍ਹ ਲੋਕਾਂ ਨੂੰ ਡਰਾਉਂਦੇ ਨੇ ਕਿ ਤੁਹਾਨੂੰ ਐਂ ਹੋ ਜੂਗਾ। ਇਸ ਕਰਕੇ ਆਮ ਆਦਮੀ ਪਾਰਟੀ ਨੇ ਬਹੁਤ ਹੀ ਕਮਾਲ ਦੇ ਜਿਹੜੇ ਇਕਨੋਮਿਸਟ ਨੇ ਉਹਨਾਂ ਨਾਲ ਮੀਟਿੰਗਾਂ ਕਰਦੀਆਂ। ਮੈਂ ਸੀਗਾ ਕੇਜਰੀਵਾਲ ਸੀਗੇ, ਸਰਦਾਰਾ ਸਿੰਘ ਦੋ ਦਿਨ ਬੈਠ ਕੇ ਖੇਤੀ ਤੇ ਬਹੁਤ ਡਿਟੇਲ ਨਾਲ ਕੰਮ ਹੋਇਆ, ਖੇਤੀ ਨੂੰ ਕਿਵੇਂ ਪੈਰਾ ਸਰਕਾਰ ਨੇ। ਦੇਖੋ ਖੇਤੀ ਜਦੋਂ ਖੇਤੀ ਮਰਦੀ ਹੈ, ਇਕੱਲਾ ਕਿਸਾਨ ਨੀ ਮਰਦਾ, ਉਹਦੇ ਨਾਲ ਖੇਤ ਮਜ਼ਦੂਰ ਵੀ ਮਰ ਜਾਂਦਾ ਜੀ, ਜਿਹਨੇ ਦਿਹਾੜੀ ਕਰਕੇ ਨਰਮਾ ਚੁੱਕ ਕੇ ਚੀਰੀ ਵੱਢ ਕੇ ਕਣਕ ਵੱਢ ਕੇ ਆਪਦਾ ਪੀਤਲ ਚਲਾਉਣੀ ਹੁੰਦੀ ਹੈ, ਉਹ ਵੀ ਮਰ ਜਾਂਦਾ ਨਾਲ। ਜਦੋਂ ਖੇਤ ਮਜ਼ਦੂਰ ਮਰਦਾ ਹੈ, ਕਿਸਾਨ ਮਰਦਾ ਹੈ, ਉਦੋਂ ਛੋਟੀਆਂ ਮੰਡੀਆਂ, ਛੋਟੇ ਛੋਟੇ ਬਾਜ਼ਾਰ, ਉਹ ਮਰ ਜਾਂਦੇ ਨੇ ਜੀ। ਜਦੋਂ ਕਿਸੇ ਕੋਲ ਪੈਸੇ ਹੀ ਨੀ, ਬਾਜ਼ਾਰ ਚ ਕੀ ਕਰਨਾ ਹੋਊਗਾ, ਉਹ ਤਵਰ ਦੁਕਾਨਦਾਰੀ ਮਰ ਜਾਂਦੀ ਹੈ। ਸੋ ਇਹ ਸਾਰੀ ਚੇਨ ਹੈ, ਇਹ ਚੇਨ ਨੂੰ ਠੀਕ ਕਰਾਂਗੇ, ਨੀਅਤ ਸੱਚੀ ਹੋਵੇ, ਸਭ ਕੁਛ ਹੋ ਜਾਊਗਾ। ਦਿੱਲੀ ਚ ਹਾਲਾਂਕਿ ਸਾਨੂੰ ਕੰਮ ਨੀ ਕਰਨ ਦਿੰਦੇ, ਪੂਰਨ ਸੇਫ ਨਹੀਂ ਹੈਗੀ, ਫਿਰ ਵੀ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਜਿਹੜੇ ਨੇ, ਜਿਹੜੇ ਨਵੇਂ ਸਕੂਲ ਬਣ ਰਹੇ 3,000, ਉਹਨਾਂ ਚ ਸਵਿਮਿੰਗ ਪੂਲ ਬਣ ਰਹੇ ਨੇ, ਉਹਨਾਂ ਦੇ ਵਿੱਚ ਲਿਫਟਾਂ ਲੱਗ ਰਹੀਆਂ ਨੇ। ਦਿੱਲੀ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਟ੍ਰੇਨਿੰਗ ਪਾਈ ਜਾ ਰਹੀ ਹੈ, ਅਪਡੇਟ ਕਰੋ ਮੁਕਾਬਲਾ ਤਾਂ ਕਿਸਾਨ ਦਾ ਗਲੋਬਲ ਹੋ ਗਿਆ, ਸਾਰਾ ਕੰਟਰੀ, ਸਾਰੀ ਦੁਨੀਆ ਜਦੋਂ ਮੁਕਾਬਲੇ ਜਾਂਦੇ ਨੇ ਸਰਕਾਰੀ ਸਕੂਲਾਂ ਵਾਲੇ ਵਾਪਸ ਮੁੜੇ ਆਉਂਦੇ ਨੇ ਕਿ ਤਾਂ ਸਾਨੂੰ ਪੜ੍ਹਾਇਆ ਹੀ ਨੀ ਸੀ। ਸੋ ਇਸ ਕਰਕੇ ਜਦੋਂ ਸਰਕਾਰੀ ਸਕੂਲਾਂ ਚ ਪੜ੍ਹ ਕੇ ਸਾਡੇ ਬੱਚੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਸਾਡੇ ਬੱਚੇ ਡੀਸੀ ਲੱਗਣ ਲੱਗ ਗਏ, ਅਫਸਰ ਬਣਨ ਲੱਗ ਗਏ, ਉਦੋਂ ਮੰਨਾਂਗੇ ਕਿ 15 ਅਗਸਤ 1947 ਵਾਲੀ ਆਜ਼ਾਦੀ ਹੋਣ ਪਹੁੰਚੀ ਹੈ।
SBS Radio. ਹੁਣੇ ਆਸ਼ੂਤੋਸ਼ ਹੁਣੀ ਹੋਏ ਸੀਗੇ ਲਾਈਵ, ਉਹਨਾਂ ਨੇ ਇੱਕ ਫਿਗਰ ਦਿੱਤੀ ਸੀ, ਕਹਿੰਦੇ ਤਕਰੀਬਨ ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਗੰਭੀਰ ਹੈ। ਤਕਰੀਬਨ 3,500 ਕਰੋੜ ਰੁਪਏ ਦੀ ਗੱਲ ਇੱਕ ਅੰਕੜੇ ਵਜੋਂ ਕੀਤੀ ਗਈ ਸੀ ਕਿ ਇੰਨਾ ਉਹਦਾ ਵਪਾਰ ਚੱਲ ਰਿਹਾ ਨਸ਼ੇ ਦਾ, ਕੀ ਉਹਦੇ 'ਚ ਸ਼ਰਾਬ ਵੀ ਸ਼ਾਮਲ ਆ?
ਐਕਸਾਈਜ਼ ਪਾਲਿਸੀ ਤਾਂ ਹੈਗੀ, ਮੈਂ ਤੁਹਾਨੂੰ ਦੱਸਿਆ ਐਕਸਾਈਜ਼ ਪਾਲਿਸੀ ਨੂੰ ਸਾਰਾ ਲੀਕੇਜ ਹੈ, ਸ਼ਿਵ ਲਾਲ ਡੋਡੇ ਦੇ, ਮਨਜੀਤ ਜੀ ਦੇ, ਇਹਨਾਂ ਨੇ ਵਿਆਸਤਾਂ ਬਣਾ ਲਈਆਂ, ਉਹਦੇ ਸਾਡੇ ਸੰਗਰੂਰ 'ਚ ਚੈਰੀ ਉਹਨਾਂ ਦੇ ਨੇ ਠੇਕੇ, ਇੱਧਰ ਮਲੂਕੇ ਦੇ ਨੇ, ਫਿਰ ਉੱਧਰ ਭੂੰਦੜ ਦੇ ਨੇ, ਫਿਰ ਉੱਧਰ ਲੰਗਾਹ ਦੇ ਨੇ, ਫਿਰ ਉੱਧਰ ਸ਼ਿਵ ਲਾਲ ਡੋਡਾ, ਉੱਧਰ ਫਾਜ਼ਿਲਕਾ ਵੱਲ। ਸੋ ਇਹਨਾਂ ਨੇ ਆਪਦੇ ਆਪਦੀਆਂ ਰਿਆਸਤਾਂ ਬਣਾ ਲਈਆਂ, ਲੀਕੇਜ ਹੈ ਸਾਰੀ, ਆਪਦੇ ਬੰਦੇ ਨੂੰ ਹੀ ਮਿਲਦੇ ਨੇ। ਸੋ ਇਸ ਕਰਕੇ ਜੇ ਤੁਸੀਂ ਐਕਸਾਈਜ਼ ਪਾਲਿਸੀ ਕਲੀਅਰ ਕਰ ਲਓਗੇ ਤਾਂ ਦੇਖੋ ਜੇ ਗੁਜਰਾਤ ਦੀ ਤਾਂ ਹੋ ਜਾਏ, ਐਗਜ਼ਾਮਪਲ ਦਿੰਦੇ ਨੇ ਕਿ ਗੁਜਰਾਤ ਤਰੱਕੀ ਕਰ ਗਿਆ, ਪੰਜਾਬ ਨਹੀਂ, ਤੇ ਗੁਜਰਾਤ ਤਾਂ ਫਿਰ ਡਰਾਈ ਸਟੇਟ ਹੈ, ਫਿਰ ਗੁਜਰਾਤ ਸ਼ਰਾਬ ਨੇ ਫਿਰ ਕੀ ਕਰ ਸਕਦਾ, ਪੰਜਾਬ ਕਿਉਂ ਨਹੀਂ ਕਰ ਸਕਦਾ ਫਿਰ? ਸੋ ਇਸ ਕਰਕੇ ਦੋ ਗਲੀਆਂ ਨੀਤੀਆਂ ਇਹਨਾਂ ਦੀਆਂ। ਸੋ ਇਹ ਟਰਾਂਸਪੋਰਟ ਪਾਲਿਸੀ, ਐਕਸਾਈਜ਼ ਪਾਲਿਸੀ, ਲੈਂਡ ਐਂਡ ਸੈਂਡ ਪਾਲਿਸੀ ਸਾਰੀਆਂ ਅਸੀਂ ਰਿਵਿਊ ਕਰਾਂਗੇ, ਜਿਹਦੇ ਨਾਲ ਸਰਕਾਰ ਦੀ ਕਲੈਕਸ਼ਨ ਵਧਦੀ ਹੋਵੇ, ਆਮ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੋਵੇ ਉਹ ਲਾਗੂ ਕਰਾਂਗੇ।
ਠੀਕ, ਕਿਉਂਕਿ ਸ਼ਰਾਬ ਦੀ ਗੱਲ ਕਰੀਏ, 1,000 crore ਦੀ ਜੇ ਸ਼ਰਾਬ ਪੰਜਾਬ ਚ ਵਿਕਦੀ ਆ ਤਾਂ 7-8,000 crore ਦਾ ਸਿਹਤ ਦਾ ਨੁਕਸਾਨ ਹੁੰਦਾ ਉਹਦਾ। ਇਹੋ ਜਿਹੇ ਡਾਟੇ ਨਹੀਂ ਕੁਛ ਆਏ ਆ। ਹਸਪਤਾਲਾਂ ਦੀ ਗੱਲ ਕਰੀਏ, ਬਿਹਾਰ ਚ ਕਿਉਂਕਿ ਹੁਣ ਇੱਕ ਡਰਾਈ ਸਟੇਟ, ਸਿਰਫ ਆਪਾਂ ਨੂੰ ਇੱਕ ਆਮਦਨ ਜਨਰੇਟ ਕਰਨ ਦਾ ਜ਼ਰੀਆ ਨਹੀਂ ਬਣਾ ਸਕਦੇ ਕਿ ਆਮਦਨ ਵਧੇ ਸ਼ਰਾਬ ਤੋਂ।
SBS, 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 SBS